ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਵਡਹੰਸ ਰਾਗ ਚ ਫਰਮਾਉਂਦੇ ਹਨ, ਮਾਇਆ ਮੋਹ ਗੁਬਾਰ ਹੈ, ਗੁਰਬਿਨ ਗਿਆਨ ਨ ਹੋਈ। ਮਾਇਆ ਦਾ ਜੋ ਮੋਹ ਹੈ ਇਹੀ ਗੁਬਾਰ ਹੈ, ਗਾੜਾ ਘੁੱਪ ਹਨੇਰਾ। ਇਹਦੇ ਦੂਰ ਕਰਨ ਵਾਲਾ ਜੋ ਗਿਆਨ ਰੂਪ ਚਾਨਣਾ ਹੈ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਸ਼ਬਦ ਲੱਗੇ ਤਿੰਨ ਬੁੱਝਿਆ, ਦੂਜਾ ਪਰਜ ਵਿਗੋਈ। ਜੋ ਸ਼ਬਦ ਦੇ ਅਭਿਆਸ ਵਿੱਚ ਲੱਗੇ ਨੇ ਉਹਨਾਂ ਨੇ ਆਪਣੇ ਸਵੈ ਸਰੂਪ ਨੂੰ ਅੰਦਰੋਂ ਸਮਝ ਲਿਆ ਮੈਂ ਕੌਣ ਆ। ਹੋਰ ਸਾਰੀ ਪਰਜਾ ਜਿਹੜੀ ਆ ਉਹ ਦਵੈਤ ਭਾਵਨਾ ਨੇ ਵਿਗੋਈ ਤੋਂ ਭਾਵ ਖਰਾਬ ਹੀ ਕੀਤੀ ਹੈ। ਮਨ ਮੇਰੇ ਗੁਰਮਤ ਕਰਨੀ ਸਾਰ, ਇਹ ਮੇਰੇ ਮਨ ਜੋ ਗੁਰਾਂ ਦੀ ਸਿੱਖਿਆ ਧਾਰਨ ਕਰਨੀ ਹੈ ਇਹੋ ਕਰਨੀ ਸਭ ਤੋਂ ਸਾਰ ਸ੍ਰੇਸ਼ਟ ਹੈ। ਮਨ ਮੇਰੇ ਗੁਰਮਤ ਕਰਨੀ ਸਾਰ, ਇਹੀ ਕਰਨੀ ਸਾਰਿਆਂ ਨਾਲੋਂ ਸਾਰ ਸ੍ਰੇਸ਼ਟ ਹੈ, ਜਿਹੜੀ ਗੁਰਮਤ ਨੂੰ ਗ੍ਰਹਿਣ ਕਰਨਾ। ਸਦਾ ਸਦਾ ਹਰ ਪ੍ਰਭ ਰਵੈ ਤਾਂ ਪਾਵੈ ਮੋਖ ਦੁਆਰ ਰਹਾਉ। ਕਹਿੰਦੇ ਜੇ ਸਦਾ ਰੂਪ ਜੋ ਪਰਮਾਤਮਾ ਹੈ ਹਰੀ ਪ੍ਰਭੂ ਦੇ ਨਾਮਾਂ ਨੂੰ ਸਦਾ ਹੀ ਰਵੈ ਉਚਾਰੇਗਾ ਤਾਂ ਮਹਾਰਾਜ ਕਹਿੰਦੇ ਤੂੰ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲਏਗਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਣਾਂ ਕਾ ਨਿਧਾਨ ਏਕ ਹੈ, ਆਪੇ ਦੇ ਤਾਂ ਕੋ ਪਾਏ। ਸਭ ਗੁਣਾਂ ਦਾ ਜਿਹੜਾ ਖਜ਼ਾਨਾ ਇੱਕ ਨਾਮ ਹੀ ਹੈ, ਜਿਹਨੂੰ ਆਪ ਮਹਾਰਾਜ ਬਖਸ਼ਿਸ਼ ਕਰਦੇ ਨੇ ਤਾਂ ਉਹ ਕੋਈ ਇਸ ਖਜ਼ਾਨੇ ਨੂੰ ਪ੍ਰਾਪਤ ਕਰਦਾ, ਸਾਰੇ ਨਹੀਂ ਕਰਦੇ। ਬਿਨ ਨਾਵੈ ਸਭ ਵਿਛੜੀ, ਗੁਰ ਕੈ ਸ਼ਬਦ ਮਿਲਾਏ। ਵਾਹਿਗੁਰੂ ਨਾਮ ਤੋਂ ਬਿਨਾਂ ਸਾਰੀ ਦੁਨੀਆਂ ਵਿਛੜੀ ਹੋਈ ਹੈ, ਗੁਰਾਂ ਦੇ ਉਪਦੇਸ਼ ਕਰਕੇ ਮਿਲਾਪ ਹੁੰਦਾ ਵਾਹਿਗੁਰੂ ਨਾਲ। ਮੇਰੀ ਮੇਰੀ ਕਰਦੇ ਘਟ ਗਏ, ਤਿੰਨਾਂ ਹੱਥ ਕਿਹੋ ਨਾ ਆਇਆ। ਜਿਹੜੇ ਜੀਵ ਮੇਰੀ 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 ਕਰੀ ਜਾਂਦੇ ਨੇ ਉਹ ਘਟ ਗਏ, ਭਾਵ ਬਿਲਕੁਲ ਘਟ ਗਏ, ਸਵਾਸ ਹੀ ਘਟ ਗਏ, ਖਤਮੀ ਹੋ ਗਏ, ਚੜ੍ਹਾਈਆਂ ਕਰ ਗਏ। ਸੋ ਉਹਨਾਂ ਦੇ ਹੱਥ ਵਿੱਚ ਕੁਛ ਵੀ ਨਹੀਂ ਆਇਆ। ਜੋ ਮੇਰੀ ਮੇਰੀ ਕਰਦੇ ਸੀ ਉਹਨਾਂ ਦੇ ਸ਼ੁਭ ਜਿਹੜੇ ਗੁਣ ਸੀ ਉਹ ਘਟ ਗਏ, ਉਹਨਾਂ ਦੇ ਹੱਥ ਵਿੱਚ ਕੁਛ ਵੀ ਨਹੀਂ ਆਇਆ, ਉਹਨੂੰ ਕੋਈ ਸੁੱਖ ਵੀ ਨਹੀਂ ਮਿਲਿਆ। ਸਤਿਗੁਰ ਮਿਲਿਆ ਸੱਚ ਮਿਲੇ, ਸੱਚ ਨਾਮ ਸਮਾਇਆ। ਜੋ ਸਤਿਗੁਰਾਂ ਨਾਲ ਮਿਲ ਕੇ ਸੱਚੇ ਨਾਮ ਦੇ ਵਿੱਚ ਮਿਲਿਆ, ਉਹ ਸੱਚੇ ਨਾਮੀ ਜੋ ਹੈ ਨਾ ਪਰਮਾਤਮਾ, ਉਹਦੇ ਵਿੱਚ ਸਮਾ ਗਿਆ ਜਾ ਕੇ। ਨਾਮ ਨੂੰ ਜਪਦਿਆਂ ਜਪਦਿਆਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਗਿਆ। ਆਸਾ ਮਨਸਾ ਇਹੋ ਸਰੀਰ ਹੈ, ਅੰਤਰ ਜੋਤ ਜਗਾਏ। ਮਨਮੁਖ ਸਮਝਦਾ ਇਹ ਸਰੀਰ ਮੇਰਾ ਹੈ, ਇਸ ਕਰਕੇ ਉਹਨੂੰ ਆਸਾ ਇਸ ਲੋਕ ਦੇ ਪਦਾਰਥਾਂ ਦੀ ਅਤੇ ਮਨਸ਼ਾ ਹੁੰਦੀ ਵਾਸ਼ਨਾ ਪਰਲੋਕ ਦੇ ਪਦਾਰਥਾਂ ਦੀ ਲੱਗੀ ਹੋਈ ਹੈ। ਅਤੇ ਨਾਮ ਅਭਿਆਸੀ ਜੋ ਗੁਰਮੁਖ ਹਨ ਉਹਨਾਂ ਦੇ ਅੰਤਕਰਨ ਵਿੱਚ ਜੋਤੀ ਦਾ ਪ੍ਰਕਾਸ਼ ਹੋ ਜਾਂਦਾ, ਜੋਤੀ ਦਾ ਜਗਾਏ ਭਾਵ ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ। ਉਹ ਇਸ ਤਰ੍ਹਾਂ ਲਾਹਾ ਲੈ ਜਾਂਦੇ ਨੇ, ਮਨਮੁਖ ਸਰੀਰ ਤੱਕ ਹੀ ਸੀਮਤ ਰਹਿੰਦੇ ਨੇ, ਗੁਰਮੁਖ ਆਤਮਾ ਤੱਕ ਚਲੇ ਜਾਂਦੇ ਨੇ। ਨਾਨਕ ਮਨਮੁਖ ਬੰਦ ਹੈ, ਗੁਰਮੁਖ ਮੁਕਤ ਕਰਾਏ। ਮਹਾਰਾਜ ਕਥਨ ਕਰਦੇ ਨੇ ਆਸਾ ਮਨਸਾ ਨੇ ਤਾਂ ਮਨਮੁਖਾਂ ਨੂੰ ਬੰਨ੍ਹ ਕੇ ਰੱਖ ਦਿੱਤਾ ਅਤੇ ਗਿਆਨ ਨੇ ਗੁਰਮੁਖਾਂ ਨੂੰ ਮੁਕਤ ਕਰਾ ਦਿੱਤਾ ਹੈ। ਵਡਹੰਸ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਫਰਮਾਉਂਦੇ ਵਡਹੰਸ ਰਾਗ ਚ, ਸੋਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ। ਗੁਰਾਂ ਦੇ ਬਖਸ਼ੇ ਹੋਏ ਸਹਿਜ ਸੁਭਾਏ ਭਾਵ ਸ਼ਾਂਤੀ ਸੁਭਾਵ ਕਰਕੇ ਸੁਹਾਗਣ ਇਸਤਰੀਆਂ ਦਾ ਮੂੰਹ ਬ੍ਰਹਮ ਗਿਆਨੀਆਂ ਦਾ ਸਦਾ ਹੀ ਉਜਲਾ ਹੈ। ਸਦਾ ਫਿਰ ਰਾਵ ਹੈ ਆਪਣਾ ਵਿੱਚੋਂ ਆਪ ਗਵਾਏ। ਉਹ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਕੇ ਸਦਾ ਹੀ ਆਪਣੇ ਪਤੀ ਦਾ ਆਨੰਦ ਰਾਵੈ ਤੋਂ ਭਾਵ ਮਾਣਦੀਆਂ ਹਨ। ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ। ਮਹਾਰਾਜ ਫਰਮਾਉਂਦੇ ਮੇਰਿਆ ਮਨਾ ਤੂੰ ਸਦੀਵ ਕਾਲ ਹਮੇਸ਼ਾ ਹੀ ਹਰ 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 ਵਾਹਿਗੁਰੂ 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 ਨਾਮ ਨੂੰ ਧਿਆਉਣਾ ਕਰ, ਇਹਦੇ 'ਚ ਹੀ ਤੇਰਾ ਭਲਾ ਹੋਵੇਗਾ, ਕਿਉਂਕਿ ਸਤਿਗੁਰ ਮੋਕੋ ਹਰ ਦੀਆ ਬੁਝਾਏ ਰਹਾਓ। ਤੀਸਰੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰਾਂ ਨੇ ਮੈਨੂੰ ਹਰ ਹਰ ਨਾਮ ਦਾ ਸਿਮਰਨ ਕਰਨਾ ਸਮਝਾ ਦਿੱਤਾ, ਭਈ ਸਾਰੀ ਸੰਗਤ ਨੂੰ ਨਾਮ ਜਪਾਉਣਾ, ਇਸੇ 'ਚ ਹੀ ਭਲਾ ਹੋਣਾ ਹਰੇਕ ਦਾ। ਲੋਕ ਨਾਮ ਨੂੰ ਛੱਡ ਛੱਡ ਭੱਜੀ ਜਾਂਦੇ ਨੇ, ਕਦੇ ਕਿਤੇ ਭਟਕੀ ਜਾਂਦੇ ਨੇ। ਜਿੱਦਣ ਕੇੜਾ ਚੜ੍ਹ ਗਿਆ ਫਿਰ ਉੱਦਣ ਆਪੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਜਾਣਾ। ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਹਾਗਣੀ ਖਰੀਆਂ ਬਿੱਲ ਲਾਂਦੀਆਂ ਤਿੰਨਾ ਮਹਿਲ ਨਾ ਪਾਏ। ਮਨਮੁਖ ਰੂਪ ਛੁੱਟੜ ਇਸਤਰੀਆਂ ਜਿਹੜੀਆਂ ਖਰੀਆਂ ਹੁੰਦੀਆਂ ਚੰਗੀਆਂ, ਆਪ ਬਹੁਤ ਸਾਰਾ ਵਿਰਲਾਪ ਕਰਦੀਆਂ ਨੇ, ਕਿਉਂਕਿ ਉਹਨਾਂ ਨੇ ਮਹਿਲ ਹੁੰਦਾ ਸਰੂਪ ਨੂੰ ਪਾਇਆ ਹੀ ਨਹੀਂ। ਰੱਬ ਤਾਂ ਸਾਰਿਆਂ ਦੇ ਅੰਦਰ ਹੀ ਹੈ, ਉਹ ਮਿਹਨਤ ਕਰਕੇ ਉਹਨੂੰ ਦਰਸ਼ਨ ਕਰ ਲਓ ਫਿਰ ਕਿਰਪਾ ਹੋਣੀ ਹੈ। ਦੂਜਾ ਪਾਏ ਕਰੂਪੀ ਦੁੱਖ ਪਾਵੈ ਆਗੈ ਜਾਏ। ਸੋ ਇਸ ਪ੍ਰਕਾਰ ਫਰਮਾਉਂਦੇ ਨੇ, ਦੂਜਾ ਪਾਏ ਕਰੂਪੀ ਦੁੱਖ ਪਾਵੈ ਆਗੈ ਜਾਏ। ਸੋ ਦਵੈਤ ਭਾਵ ਕਰਕੇ ਜਿਹੜੀ ਕੁਰੂਪੀ ਆ ਨਾ, ਸਫਾਈ ਰੂਪੀ ਰੂਪ ਤੋਂ ਰਹਿਤ ਹੈ, ਇਹਦੇ ਆਗਿਆ ਭਾਵ ਰੋਕ ਵਿੱਚ ਜਾ ਕੇ ਦੁੱਖ ਪਾਉਣਗੀਆਂ। ਇਹ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ, ਸ਼ੁਭ ਗੁਣਾਂ ਵਾਲੀ ਗੁਰਮੁਖ ਇਸਤਰੀ ਹਿਰਦੇ 'ਚ ਨਾਮ ਨੂੰ ਵਸਾ ਕੇ ਨਿੱਤੀ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਰਵੈ ਤੋਂ ਭਾਵ ਉਚਾਰਦੀ ਹੈ। ਔਗੁਣਵੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ, ਔਗੁਣਾਂ ਵਾਲੀ ਮਨਮੁਖ ਕਾਮਣੀ ਭਾਵ ਇਸਤਰੀ ਨੂੰ ਜਿਸ ਵੇਲੇ ਜਮਾਂ ਦਾ ਦੁੱਖ ਲੱਗਦਾ ਫਿਰ ਬਹੁਤ ਵਿਰਲਾਪ ਕਰਦੀ ਹੈ। ਸਭ ਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਿਸ਼ੂ ਨਾ ਜਾਏ, ਇਹਦਾ ਵਿਸ਼ਰਾਮ ਸਵਾਮੀ 'ਤੇ ਲੱਗਣਾ। ਵੈਸੇ ਭੁਲੇਖਾ ਲੱਗ ਜਾਂਦਾ ਕਿ ਸਭ ਨਾ ਕਾ ਪਤਾਰ ਏਕ ਹੈ। ਸੋ ਇਸ ਤਰ੍ਹਾਂ ਇਹ ਬਹੁਤ ਸਾਰੇ ਵਿਸ਼ਰਾਮ ਹੁੰਦੇ ਨੇ ਜਿਹੜੇ ਸੰਥਿਆ ਤੋਂ ਬਿਨਾਂ, ਟਕਸਾਲ ਤੋਂ ਬਿਨਾਂ, ਮਹਾਂਪੁਰਖਾਂ ਤੋਂ ਬਿਨਾਂ ਕੋਈ ਦੱਸਦਾ ਨਹੀਂ ਗਾ। ਆਪੋ ਆਪਣੇ ਜਿਵੇਂ ਕੋਈ ਮਰਜ਼ੀ ਬਣਾਈ ਜਾਵੇ। ਸਭ ਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਿਸ਼ੂ ਨਾ ਜਾਏ। ਦੁਹਾਗਣਾ ਅਤੇ ਸੁਹਾਗਣਾ ਇਹਨਾਂ ਸਾਰਿਆਂ ਦਾ ਪਤੀ ਇੱਕ ਸਵਾਮੀ ਪਰਮਾਤਮਾ ਹੀ, ਇਸ ਲਈ ਕੁਛ ਕਿਹਾ ਨਹੀਂ ਜਾ ਸਕਦਾ। ਨਾਨਕ ਆਪੇ ਵੇਖ ਕੀਤਿਆਂ ਨੂੰ ਨਾਮੇ ਲਿਆ ਨੂੰ ਲਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਉਹਨੇ ਆਪ ਹੀ ਮਨਮੁੱਖ ਪੁਰਸ਼ ਨਾਮ ਤੋਂ ਵੇਖ ਹੁੰਦਾ ਭਿੰਨ ਵੱਖਰੇ ਵੱਖ ਵੱਖ ਕੀਤੇ ਨੇ ਅਤੇ ਆਪ ਹੀ ਗੁਰਮੁਖਾਂ ਨੂੰ ਨਾਮ ਸਿਮਰਨ ਵਿੱਚ ਲਗਾ ਲਿਆ ਹੈ। ਹੁਣ ਜੇ ਪੋਥੀਆਂ ਹੋਣ ਕਿਤੇ ਲੜੀਵਾਰ ਤਾਂ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਅੱਖਰ ਬੋਲਣਾ ਕੀ ਹੈ। ਲੜੀਵਾਰ ਪੋਥੀਆਂ ਹੁੰਦੀਆਂ ਸੀ ਪਹਿਲਾਂ, ਸਰੂਪ ਹੁੰਦੇ ਸੀ, ਸੈਂਚੀਆਂ ਲੜੀਵਾਰ ਹੁੰਦੀਆਂ ਸੀ। ਬੰਦਾ ਦੇਖਦਾ ਤਾਂ ਉਹਨੂੰ ਸਮਝਣ ਲੱਗਣੀ, ਫਿਰ ਉਹਨੇ ਸੰਥਿਆ ਕਰਨੀ, ਸੰਥਿਆ ਕਰਨੀ ਤਾਂ ਪਾਠ ਆਉਣਾ। ਹੁਣ ਅੱਡ ਅੱਡ ਕਰਤੇ ਅੱਖਰ ਜਾਦੇ, ਹਰੇਕ ਕੋਈ ਝੱਟ ਜਾ ਕੇ ਤਾਬਿਆ ਬਹਿ ਜਾਂਦਾ, ਅਸੀਂ ਕਿਹੜਾ ਘੱਟ ਹੈ ਜੀ, ਘੱਟ ਤਾਂ ਨਹੀਂ ਗੇ ਤੁਸੀਂ, ਪਰ ਉਹ ਸਾਰੀ ਮਰਿਆਦਾ ਸਿੱਖਣ ਤੋਂ ਬਿਨਾਂ ਹੀ ਰਹਿ ਜਾਂਦੇ ਹਾਂ। ਫਿਰ ਭਜਦੇ ਆ ਜੀ, ਪਾਠ ਤਾਂ ਬਹੁਤ ਕਰਦੇ ਹਾਂ, ਪਾਠ ਤਾਂ ਬਹੁਤ ਕਰਦੇ ਹਾਂ, ਤਾਬਿਆ ਬਹਿਣ ਦਾ ਤਰੀਕਾ ਵੀ ਸਿੱਖਣਾ ਸੀ ਨਾ। ਬਹੁਤ ਗੱਲਾਂ ਤੋਂ ਸੱਖਣੇ ਰਹਿ ਜਾਂਦੇ ਹਾਂ ਆਪਾਂ। ਇਸ ਕਰਕੇ ਇਹਦੇ ਵਿੱਚ ਲੋੜ ਜ਼ਰੂਰ ਪੈਂਦੀ ਹੈ ਕੋਈ ਸਿਆਣਾ ਬੰਦਾ ਸਿਖਾਵੇ। ਵਡਹੰਸ ਮਹੱਲਾ ਤੀਜਾ, ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ। ਮਹਾਰਾਜ ਫਰਮਾਉਂਦੇ ਨੇ ਤੀਜੇ ਪਾਤਸ਼ਾਹ ਵਡਹੰਸ ਰਾਗ 'ਚ ਕਿ ਨਾਮ ਅੰਮ੍ਰਿਤ ਸਦਾ ਮਿੱਠਾ ਲੱਗਿਆ, ਪਰ ਗੁਰਾਂ ਦੇ ਉਪਦੇਸ਼ ਕਰਕੇ ਨਾਮ ਦਾ ਸਵਾਦ ਆਇਆ। ਜਿਨ੍ਹਾਂ ਗੁਰਸ਼ਬਦੀਆਂ ਨੂੰ ਉਪਦੇਸ਼ ਦਾ ਆਨੰਦ ਆਇਆ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਦਾ ਮਿੱਠਾ ਹੀ ਲੱਗਿਆ। ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਗੁਰਾਂ ਦੀ ਸੱਚੀ ਬਾਣੀ ਵਿੱਚ ਬਿਰਤੀ ਸਹਿਜ ਹੀ ਸਮਾ ਗਈ ਹੈ। ਸੋ ਇਸੇ ਕਰਕੇ ਹਰੀ ਜੀ ਪਰਮਾਤਮਾ ਜੀ ਮਨ ਵਿੱਚ ਆ ਕੇ ਵਸੇ ਆ। ਸੋ ਗੁਰਾਂ ਦੀ ਸੱਚੀ ਬਾਣੀ ਦੁਆਰਾ ਹਰ ਜੀ ਨੂੰ ਮਨ ਵਿੱਚ ਵਸਾਇਆ ਤਾਂ ਬਿਰਤੀ ਸਹਿਜ ਸਮਾਣੀ, ਬਿਰਤੀ ਜਿਹੜੀ ਸੀ ਉਹ ਸ਼ਾਂਤੀ ਵਿੱਚ ਫਿਰ ਅਭੇਦ ਹੋ ਗਈ, ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਹਰੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਪੂਰਨ ਸਤਿਗੁਰਾਂ ਦੇ ਨਾਲ ਮਿਲਾਇਆ। ਸਾਡੇ ਸਤਿਗੁਰ ਸਰਬ ਵਿਆਪਕ ਹੈ, ਕਿਸੇ ਦਾ ਹੋਰ ਸਤਿਗੁਰ ਸਰਬ ਵਿਆਪਕ ਤਾਂ ਦਿਖਾ ਦਿਓ। ਸਾਡੇ ਸਤਿਗੁਰ ਤਾਂ ਤਿੰਨਾਂ ਲੋਕ 'ਚ ਵਿਆਪਕ ਹੈ, ਜਿਹੜੇ ਨਕਲੀ ਜੇ ਬਣੇ ਫਿਰਦੇ ਆ ਕਿ ਵਿਆਪਕ, ਇਹ ਵਿਆਪਕ ਵਿਚਾਰਨ ਫਿਰ ਮਦਦ ਨਹੀਂ ਕਰਨੀ ਮੌਕੇ ਤੇ। ਪੂਰਾ ਸਤਿਗੁਰ ਹਰ ਨਾਮ ਤੇ ਆਇਆ ਰਹਾਓ, ਪੂਰਿਆਂ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਕੋਲੋਂ ਨਾ ਹਰੀ ਨਾਮ ਜਪਵਾਇਆ ਹੈ। ਆਪਦਾ ਨਾਮ ਨਹੀਂ ਜਪਾਉਂਦੇ, ਉਹ ਕਹਿੰਦੇ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਕਰੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਬ੍ਰਹਮ ਵੇਦ ਬਾਣੀ ਪਰਗਾਸੀ, ਮਾਇਆ ਮੋਹ ਪਸਾਰਾ। ਕਹਿੰਦੇ ਭਾਵੇਂ ਬ੍ਰਹਮਾ ਨੇ ਵੇਦ ਬਾਣੀ ਪ੍ਰਗਟ ਕੀਤੀ ਹੋਈ ਹੈ, ਪਰ ਉਹਦੇ ਅੰਦਰ ਵੀ ਮਾਇਆ ਦੇ ਮੋਹ ਦਾ ਪਸਾਰਾ ਹੋ ਰਿਹਾ, ਜੋ ਆਪਣੀ ਪੁੱਤਰੀ ਦੇ ਸੋਹਣੇ ਰੂਪ ਨੂੰ ਵੇਖ ਕੇ ਹੀ ਮੋਹਿਤ ਹੋ ਗਿਆ ਸੀ। ਮਹਾਂਦੇਉ ਗਿਆਨੀ ਵਰਤੈ ਕਰ ਆਪਣੈ ਤਾਮਸ ਬਹੁਤ ਅਹੰਕਾਰਾ। ਭਾਵੇਂ ਮਹਾਂਦੇਉ ਸ਼ਿਵਜੀ ਗਿਆਨੀ ਹੋ ਕੇ ਆਪਣੇ ਘਰ ਪਾਸ ਸਰੂਪ ਵਿੱਚ ਵਰਤ ਰਿਹਾ, ਪਰ ਉਹਨੇ ਆਪਣੇ ਘਰ ਹਿਰਦੇ ਦੇ ਵਿੱਚ ਤਾਮਸ ਤਮੋ ਗੁਣ ਅਤੇ ਹੰਕਾਰ ਬਹੁਤ ਸਾਰਾ ਇਕੱਠਾ ਕੀਤਾ। ਸੋ ਜਿਸ ਵੇਲੇ ਭ੍ਰਿਗੂ ਰਿਖੀ ਪ੍ਰੀਖਿਆ ਲੈਣ ਗਿਆ ਤਾਂ ਇਹ ਗੁੱਸੇ ਵਿੱਚ ਭਰ ਕੇ ਉਹਦੇ ਮਗਰ ਦੌੜ ਪਏ ਸੀ। ਕਿਸਨ ਸਦਾ ਅਵਤਾਰੀ ਰੂਧਾ, ਕਿਤ ਲੱਗ ਤਰੈ ਸੰਸਾਰਾ। ਕਿਸਨ ਤੋਂ ਭਾਵ ਵਿਸ਼ਨੂੰ ਦਾ ਸਦਾ ਹੀ ਅਵਤਾਰਾਂ ਦੇ ਧਾਰਨ ਵਿੱਚ ਰੁਕਿਆ ਹੋਇਆ ਹੈ। ਉਹਨੂੰ ਹੁਕਮ ਹੁੰਦਾ ਕਿ ਆਹ ਅਵਤਾਰ ਧਾਰ ਲਓ, ਹੁਣ ਇਹ ਅਵਤਾਰ ਧਾਰ ਲਓ। ਇਹਨਾਂ ਤਿੰਨਾਂ ਦੇਵਤਿਆਂ ਨੂੰ ਤਾਂ ਉਪਦੇਸ਼ ਦੇ ਕੇ ਜੀਵਾਂ ਦੇ ਤਾਰਨ ਦਾ ਅਵਕਾਸ਼ ਸਮਾਂ ਨਹੀਂ ਮਿਲਿਆ, ਸਮਾਂ ਹੀ ਨਹੀਂ ਹੈ, ਤਾਂ ਦੱਸੋ ਸੰਸਾਰ ਕਿਹਦੇ ਆਸਰੇ ਲੱਗ ਕੇ ਤਰੇਗਾ। ਸੋ ਕਿਸਨ ਦਾ ਇੱਥੇ ਸੰਕੇਤੀ ਅਰਥ ਹੈ ਵਿਸ਼ਨੂੰ, ਨੰਨੇ ਨੂੰ ਔਂਕੜ। ਗੁਰਮੁਖ ਗਿਆਨ ਰਤੇ ਜੋਗਿਆਂਤਰ ਚੂਕੈ ਮੋਹ ਗੁਬਾਰਾ। ਜੋ ਉੱਤਮ ਜਗਿਆਸੂ ਗੁਰਾਂ ਦੁਆਰੇ ਬ੍ਰਹਮ ਗਿਆਨ ਵਿੱਚ ਰਤੇ ਹੋਏ ਨੇ, ਉਹਨਾਂ ਦਾ ਮੋਹ ਰੂਪ ਗੁਬਾਰ ਹੁੰਦਾ, ਹਨੇਰਾ ਦੂਰ ਹੋਣ ਕਰਕੇ ਸੋ ਉਸ ਵਿੱਚ ਕਲਯੁੱਗ ਵਿੱਚ ਮੁਕਤ ਰੂਪ ਹਨ ਉਹ ਉਹ ਜਿਹੜੇ ਜੀਵ ਨੇ ਉਹ ਇਸ ਕਲਯੁੱਗ ਦੇ ਵਿੱਚ ਨਾ ਮੁਕਤ ਹੋ ਜਾਂਦੇ ਨੇ। ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ, ਸਤਿਗੁਰਾਂ ਦੀ ਸੇਵਾ ਕਰਕੇ ਹੀ ਨਿਸਤਾਰਾ ਹੁੰਦਾ, ਗੁਰਮੁਖ ਸੇਵਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਸੱਚ ਹੈ ਨਾਇ ਰਤੇ ਬੈਰਾਗੀ ਪਾਇਨ ਮੋਖ ਦੁਆਰਾ, ਜੋ ਅਸਲ ਬੈਰਾਗੀ ਹੋ ਕੇ ਸੱਚੇ ਨਾਮ ਸਿਮਰਨ ਵਿੱਚ ਰਤੇ ਹੋਏ ਨੇ ਉਹ ਮੋਖ ਦੀ ਦੁਆਰਾ ਭਾਵ ਗਿਆਨ ਪ੍ਰਾਪਤ ਕਰ ਲੈਂਦੇ ਨੇ। ਪਾਇਨ ਮੋਖ ਦੁਆਰਾ ਗਿਆਨ ਨੂੰ ਕਹਿੰਦੇ ਨੇ। ਏਕੋ ਸੱਚ ਵਰਤੈ ਸਭ ਅੰਤਰ ਸਭ ਨਾ ਕਰੇ ਪ੍ਰਤਪਾਲਾ, ਸਾਰਿਆਂ ਦੇ ਅੰਦਰ ਇੱਕ ਸੱਚਾ ਵਾਹਿਗੁਰੂ ਵਰਤ ਰਿਹਾ ਜੋ ਸਾਰਿਆਂ ਜੀਵਾਂ ਦਾ ਪ੍ਰਤਪਾਲਾ ਕਰਦਾ ਪਾਲਣਾ ਕਰਦਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਇਆਲਾ। ਮਹਾਰਾਜ ਕਥਨ ਕਰਦੇ ਨੇ ਇੱਕ ਵਾਹਿਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਦਿਆਲੂ ਹੀ ਸਾਰਿਆਂ ਦਾ ਦੀਵਾਨ ਦਾ ਅਰਥ ਹੈ ਆਸਰਾ ਹੈ ਵਾਹਿਗੁਰੂ ਸਾਰਿਆਂ ਦਾ ਹੀ। ਵਡਹੰਸ ਮਹੱਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਾਂ ਦੁਆਰੇ ਸੱਚਾ ਸੰਜਮ ਨਿਸ਼ਕਪਟ ਇੰਦਰੀਆਂ ਦਾ ਦਮਨ ਕਰੇ ਤਾਂ ਤਤ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। 560 ਅੰਕ ਦੇ ਅੱਗੇ ਫਰਮਾਉਂਦੇ ਨੇ ਗੁਰਮੁਖ ਸੱਚੇ ਲੱਗੈ ਧਿਆਨ। ਸੋ ਗੁਰਮੁਖ ਜਿਹੜੇ ਨੇ ਉਹ ਹਮੇਸ਼ਾ ਸੱਚੇ ਵਾਹਿਗੁਰੂ ਦੇ ਧਿਆਨ ਵਿੱਚ ਹੀ ਲੱਗੇ ਰਹਿੰਦੇ ਨੇ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਓ। ਇਹ ਮੇਰੇ ਮਨ ਤੂੰ ਗੁਰਮੁਖ ਹੋ ਕੇ ਗੁਰਾਂ ਦੁਆਰਾ ਨਾਮ ਨੂੰ ਯਾਦ ਕਰਿਆ ਕਰ, ਜੋ ਇਸ ਲੋਕ ਵਿੱਚ ਸਦੀਵ ਕਾਲ ਤੇਰੇ ਨਾਲ ਨਿਭੇਗਾ ਤੇ ਪਰਲੋਕ ਵਿੱਚ ਵੀ ਤੇਰੇ ਨਾਲ ਚੱਲੇਗਾ ਨਾਮ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਗੁਰਮੁਖ ਜਾਤ ਪਤ ਸੱਚ ਸੋਏ, ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ। ਸੋ ਗੁਰਮੁਖਾਂ ਦੀ ਜਾਤੀ ਤੇ ਪਤ ਆਬਰੋ ਜਿਹੜੀ ਆ ਨਾ ਸੰਗਤੀ, ਉਹ ਸੱਚਾ ਪ੍ਰਭੂ ਹੀ ਹੈ ਸਾਰਾ ਕੁਛ। ਗੁਰਮੁਖਾਂ ਦੇ ਅੰਦਰੋਂ ਵਾਹਿਗੁਰੂ ਦੀ ਸਿਖਾਈ ਹੁੰਦੀ, ਸਹਾਇਤਾ ਦੇ ਕਰਨ ਵਾਲਾ ਆਪ ਹੀ ਹੁੰਦਾ ਗੁਰਮੁਖਾਂ ਦੇ ਵਿੱਚ ਵਾਹਿਗੁਰੂ, ਸਭ ਕੁਛ ਵਾਹਿਗੁਰੂ ਦਾ ਆਪ ਹੀ ਹੈ। ਗੁਰਮੁਖ ਜਦੋਂ ਜਾਣ ਲੈਂਦੇ ਨੇ ਉਦੋਂ ਇਹ ਅਵਸਥਾ ਬਣ ਜਾਂਦੀ ਹੈ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ। ਮਹਾਰਾਜ ਕਹਿੰਦੇ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ। ਉਹ ਵਾਹਿਗੁਰੂ ਜਿਸਨੂੰ ਆਪ ਗੁਰਮੁਖ ਕਰਦਾ ਉਹੀ ਪੁਰਸ਼ ਗੁਰਮੁਖ ਹੁੰਦਾ, ਉਹ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਵਡਿਆਈ ਦਿੰਦਾ। ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੈ ਸਾਧਾਰ। ਗੁਰਮੁਖ ਜਿਹੜੇ ਗੁਰੂ ਉਪਦੇਸ਼ ਰੂਪੀ ਸੱਚੀ ਕਰਨੀ ਨੂੰ ਸਾਰ ਹੁੰਦਾ ਸੰਭਾਲਦੇ ਨੇ। ਮਹਾਰਾਜ ਕਥਨ ਕਰਦੇ ਨੇ ਗੁਰਮੁਖ ਆਪਣੇ ਪ੍ਰਤੱਖ ਪਰਿਵਾਰ ਨੂੰ, ਸਿੱਖੀ ਸੇਵਕੀ ਰੂਪੀ ਪਰਿਵਾਰ ਨੂੰ, ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦੇ ਨੇ, ਜਾਂ ਫਿਰ ਸਾਧਾਰ ਹੁੰਦਾ ਸਹਿਤ ਆਸਰੇ ਦੇ ਕਰ ਲੈਂਦੇ ਨੇ ਸਾਧਾਰ ਪਾਠ। ਸੋ ਇਸ ਪਾਠ ਦੇ ਵਿੱਚ ਜਿੱਥੇ ਜਿੱਥੇ ਥੋੜ੍ਹਾ ਜਿਹਾ ਆਪਾਂ ਵਿੱਚ ਡੈਸ਼ ਦਿੱਤੀ ਬੋਲਣ ਵਿੱਚ, ਉਹ ਸਮਝ ਲੈਣਾ ਇੱਥੇ ਵਿਸ਼ਰਾਮ ਹੈ, ਇਹਦੇ ਵਿਸ਼ਰਾਮ ਕਾਫੀ ਨੇ। ਜੋ ਪਿੱਛੇ ਆਪਾਂ ਸ਼ਬਦ ਹੁਣ ਸਾਰਾ ਪੜ੍ਹਿਆ, ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਣ ਇਹੀ ਜੀ ਕਿਰਪਾ ਹੋ ਗਈ ਵਾਹਿਗੁਰੂ ਜੀ ਦੀ ਕਿ ਸੁਤੇ ਸਿੱਧੀ ਸ਼ਾਂਤੀ ਸੁਭਾਵਨਾ ਰਸਨਾ ਹਰੀ ਨਾਮ ਦਾ ਸਵਾਦ ਲੈਣ ਲੱਗੀ ਹੋਈ ਹੈ। ਮਨ ਤ੍ਰਿਪਤਿਆ ਹਰ ਨਾਮ ਤੇ ਆਏ, ਅਤੇ ਹਰੀ ਰਾਮ ਨੂੰ ਧਿਆ ਕੇ ਜਿਹੜਾ ਸੀ ਮਨ ਪਦਾਰਥਾਂ ਵੱਲੋਂ ਰੱਜ ਗਿਆ। ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ। ਸੋ ਫਰਮਾਉਂਦੇ ਹਨ ਸੱਚੇ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਸਦਾ ਹੀ ਹੁਣ ਸੁੱਖ ਹੋ ਗਿਆ ਮੇਰੇ ਅੰਦਰ, ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ ਰਹਾਓ। ਮੈਂ ਆਪਣੇ ਸਤਿਗੁਰਾਂ ਦੇ ਵਿਟੋਂ ਭਾਵ ਉੱਪਰੋਂ ਸਦਾ ਹੀ ਬਲਿਹਾਰ ਬਲਿਹਾਰ ਜਾਂਦਾ ਭਾਈ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਅੱਖੀ ਸੰਤੋਖੀਆ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਇੱਕ ਵਾਹਿਗੁਰੂ ਦੇ ਧਿਆਨ ਵਿੱਚ ਜਿਹੜੀ ਲਿਵ ਬਿਰਤੀ ਦੇ ਲਗਾਉਣ ਕਰਕੇ ਮੇਰੀਆਂ ਅੱਖਾਂ ਨੂੰ ਵੀ ਸੰਤੋਖ ਆ ਗਿਆ, ਹੁਣ ਇੱਧਰ ਉੱਧਰ ਨਹੀਂ ਭਜਦੀਆਂ ਇਹ, ਅਤੇ ਦਵੈਤ ਭਾਵ ਦੇ ਗਵਾਉਣ ਕਰਕੇ ਮਨ ਨੂੰ ਸੰਤੋਖ ਹੋਇਆ। ਦੇਹ ਸਰੀਰ ਸੁੱਖ ਹੋਵੇ ਸ਼ਬਦ ਹਰ ਨਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨਾਮ ਜਪਣ ਕਰਕੇ ਪ੍ਰਤੱਖ ਮੇਰੇ ਸਥੂਲ ਸਰੀਰ ਨੂੰ ਅਤੇ ਸੂਖਮ ਸਰੀਰ ਨੂੰ ਬਹੁਤ ਸੁੱਖ ਹੁੰਦਾ। ਨਾਮ ਪਰਮਲ ਹਿਰਦੈ ਰਹਿਆ ਸਮਾਏ, ਨਾਮ ਪਰਮਲ ਇੱਥੇ ਵਿਸ਼ਰਾਮ, ਚੰਦਨ ਵਾਂਗੂ ਪਰਮਲ ਤੋਂ ਭਾਵ ਚੰਦਨ ਪਾਰ ਮਲ ਅੱਡ ਅੱਡ ਕਰ ਦਈਏ ਤਾਂ ਪਰਾਈ ਮੈਲ ਦਾ ਅਰਥ ਹੁੰਦਾ, ਕਿਤੇ ਕਿਤੇ ਉਹ ਵੀ ਆ ਜਾਂਦਾ। ਇਹ ਪਰਮਲ ਇਕੱਠਾ, ਪਰਮਲ ਭਾਵ ਚੰਦਨ ਵਾਂਗੂ ਸੀਤਲ ਨਾਮ ਹਿਰਦੇ ਵਿੱਚ ਸਮਾ ਰਿਹਾ। ਨਾਨਕ ਮਸਤਕ ਜਿਸ ਵੜ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਮਹਾਰਾਜ ਕਥਨ ਕਰਦੇ ਜਿਹਦੇ ਮੱਥੇ ਦੇ ਵੱਡੇ ਭਾਗ ਨੇ ਸਤਿਗੁਰਾਂ ਦੀ ਬਾਣੀ ਕਰਕੇ ਉਹਨੂੰ ਸਹਿਜ ਗਿਆਨ ਤੇ ਵਿਰਾਗ ਪ੍ਰਾਪਤ ਹੁੰਦਾ ਹੈ। ਇਹ ਸ਼ਬਦ ਅਭਿਆਸੀਆਂ ਵਾਸਤੇ ਜ਼ਿਆਦਾ ਕਾਰਗਰ ਹੈ, ਜਿਨ੍ਹਾਂ ਦੀ ਇੱਥੇ ਤੱਕ ਅਵਸਥਾ ਚਲੀ ਗਈ ਹੈ। ਵਡਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚਾ ਸ਼ਬਦ ਸੱਚ ਸਮਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਫਰਮਾਉਂਦੇ ਕਿ ਵਾਹਿਗੁਰੂ ਦਾ ਨਾਮ ਪੂਰਿਆਂ ਗੁਰਾਂ ਤੋਂ ਪਾਇਆ ਜਾਂਦਾ ਹੈ, ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਹੀ ਸੱਚ ਵਿੱਚ ਸਮਾਉਂਦਾ ਜੀਵ। ਇਹ ਮਨ ਨਾਮ ਨਿਧਾਨ ਤੂੰ ਪਾਏ, ਆਪਣੇ ਗੁਰ ਕੀ ਮਨ ਲੈ ਰਜਾਏ ਰਹਾਓ। ਆਪਣੇ ਮਨ ਨੂੰ ਸਮਝਾਓ, ਇਹ ਮਨ ਤੂੰ ਨਾਮ ਰੂਪ ਖਜ਼ਾਨੇ ਨੂੰ ਪਾਉਣਾ ਕਰ ਅਤੇ ਆਪਣੇ ਗੁਰਾਂ ਦੀ ਆਗਿਆ ਨੂੰ ਮੰਨ ਲੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਗੁਰਾਂ ਦੇ ਉਪਦੇਸ਼ ਕਰਕੇ ਹਿਰਦੇ ਵਿੱਚੋਂ ਰਾਗ ਦਵੈਸ਼ ਰੂਪੀ ਮੈਲ ਨੂੰ ਪਹਿਲਾਂ ਤਾਂ ਦੂਰ ਕਰ। ਰਾਗ ਹੁੰਦਾ ਕਿਸੇ ਨਾਲ ਐਵੇਂ ਪਿਆਰ ਬਿਨਾਂ ਹੀ ਗੱਲ ਤੋਂ, ਉਹ ਤਾਂ ਬੜਾ ਹਰੇਕ ਨੂੰ ਚੰਗਾ। ਇੱਕ ਨਾਲ ਉਹ ਈਰਖਾ ਕਰੀ ਜਾਣੀ, ਇਹ ਈਰਖਾ ਦਵੈਸ਼ ਜਿਹੜਾ ਇਹ ਸਭ ਛੱਡ ਦੇ ਤਾਂ ਪਵਿੱਤਰ ਨਾਮ ਤੇਰੇ ਮਨ 'ਚ ਫੇਰ ਵਸੇਗਾ, ਕਿਉਂਕਿ ਨਾਮ ਦੇ ਵਿੱਚ ਈਰਖਾ ਦਵੈਸ਼ ਨਹੀਂ ਹੁੰਦੀ। ਭਰਮੇ ਭੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਫਿਰਦਾ, ਇਸ ਕਰਕੇ ਜੰਮਦਾ ਮਰਦਾ ਤੇ ਜਮ ਰਾਜਾ ਇਹਨੂੰ ਖਰਾਬ ਕਰਦਾ। ਨਾਨਕ ਸੇਵੜ ਭਾਗੀ ਜਿਨ ਹਰ ਨਾਮ ਤੇ ਆਇਆ, ਗੁਰਪ੍ਰਸਾਦੀ ਮਨ ਨੇ ਵਸਾਇਆ। ਮਹਾਰਾਜ ਕਥਨ ਕਰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਉਣਾ ਕੀਤਾ, ਗੁਰਪ੍ਰਸਾਦੀ ਮਨ ਵਸਾਇਆ ਅਤੇ ਗੁਰਾਂ ਦੀ ਕਿਰਪਾ ਨਾਲ ਹਰੀ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੈ ਉਹਨਾਂ ਨੇ। ਪੜਹੰਸ ਮਹੱਲਾ ਤੀਜਾ, ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਏ। ਵਡਹੰਸ ਰਾਗ 'ਚ ਤੀਸਰੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਹਉ ਮੈਂ ਭਾਵ ਹੰਕਾਰ ਦਾ ਵਾਹਿਗੁਰੂ ਨਾਮ ਨਾਲ ਬੜਾ ਭਾਰੀ ਵਿਰੋਧ ਹੈ। ਇਹ ਦੋਵੇਂ ਇੱਕ ਅੰਤਸ਼ਕਰਨ ਰੂਪੀ ਸਥਾਨ ਉੱਤੇ ਨਹੀਂ ਵੱਸਦੇ, ਜਾਂ ਤਾਂ ਹਉਮੈ ਅੰਦਰ ਰੱਖੋ ਜਾਂ ਵਾਹਿਗੁਰੂ ਨੂੰ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹੰਕਤਾ ਮਮਤਾ ਵਿੱਚ ਹੋਣ ਵਾਲੇ ਤੋਂ ਸੇਵਾ ਨਹੀਂ ਹੁੰਦੀ। ਜੇ ਗੁਰੂ ਦੀ ਸੇਵਾ ਨਾ ਹੋਵੇ ਤਾਂ ਮਨ ਦਾ ਸਾਰਾ ਕੀਤਾ ਕਰਾਇਆ ਹੋਇਆ ਬਿਰਥਾ ਹੀ ਚਲਿਆ ਜਾਂਦਾ। ਹਾਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਇਹ ਮੇਰੇ ਮਨ ਤੂੰ ਗੁਰਾਂ ਦਾ ਉਪਦੇਸ਼ ਕਮਾ ਕੇ ਹਰੀ ਨਾਮ ਨੂੰ ਚੇਤ ਭਾਵ ਚੇਤਨਾ ਕਰ, ਯਾਦ ਕਰ। ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚ ਹਉਮੈ ਜਾਏ ਰਹਾਓ। ਜੇ ਤੂੰ ਗੁਰੂ ਦਾ ਹੁਕਮ ਮੰਨੇਗਾ ਤਾਂ ਹਰੀ ਪਰਮੇਸ਼ਰ ਤੈਨੂੰ ਮਿਲੇਗਾ, ਤਾਂ ਹੀ ਤੇਰੇ ਅੰਦਰੋਂ ਹੰਕਤਾ ਮਮਤਾ ਚਲੀ ਜਾਏਗੀ। ਇਹ ਖਿਆਲ ਕਰ, ਵਿਸ਼ਰਾਮ ਦੇ ਕੇ ਫਰਮਾਉਂਦੇ ਆ। ਹਉਮੈ ਸਭ ਸਰੀਰ ਹੈ ਹਉਮੈ ਓਪਤ ਹੋਏ। ਜਿੰਨੇ ਕੁ ਸਰੀਰ ਨੇ ਸਾਰਿਆਂ 'ਚ ਹੀ ਹਉਮੈ ਹੁੰਦੀ ਹੈ, ਕਿਉਂਕਿ ਹਉਮੈ ਰੋਗ ਮਾਨੁਖ ਕੋ ਦੀਨਾ ਅਤੇ ਹੰਕਾਰ ਕਰਕੇ ਸਾਰਿਆਂ ਦੀ ਉਤਪਤੀ ਹੋਈ ਹੈ। ਦੁਨੀਆਂ 'ਚ ਜੰਮੇ ਵੀ ਹੰਕਾਰ ਕਰਕੇ ਹੀ ਆ। ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਹੰਕਾਰ ਹੀ ਇੱਕ ਵੱਡਾ ਹਨੇਰਾ ਛਾਇਆ ਹੋਇਆ ਬੰਦੇ ਲਈ, ਇਸ ਲਈ ਹੰਕਾਰ ਵਿੱਚ ਹੋਣ ਕਰਕੇ ਕੋਈ ਕੁਝ ਜਾਣ ਨਹੀਂ ਸਕਦਾ। ਉਦੋਂ ਤੱਕ ਦਿਵ ਦ੍ਰਿਸ਼ਟੀ ਨਹੀਂ ਖੁੱਲਦੀ ਜਦ ਤੱਕ ਹੰਕਾਰ ਚੜਿਆ ਹੋਇਆ। ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਹੰਕਾਰ ਵਿੱਚ ਭਗਤੀ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ। ਭਗਤੀ ਤਾਂ ਹੁਣ ਸਾਰੇ ਹੀ ਕਰਦੇ ਨੇ, ਜਿਹੜਾ ਥੋੜੇ ਪਾਠ ਕਰਦੇ ਲੋਕ ਬਥੇਰੇ ਕਰੀ ਜਾਂਦੇ, ਪਰ ਗੁਰੂ ਸਾਹਿਬ ਕਹਿੰਦੇ ਦੇਖ ਲਓ ਜੇ ਹਉਮੈ ਕਰੋਗੇ ਫਿਰ ਪ੍ਰਵਾਨ ਨਹੀਂ ਹੋਣਾ। ਹੰਕਾਰ ਵਿੱਚ ਭਾਣਾ ਵੀ ਨਹੀਂ ਮੰਨਿਆ, ਸੋ ਇਸ ਕਰਕੇ ਹੰਕਾਰ ਵਿੱਚ ਭਾਣਾ ਵੀ ਨਹੀਂ ਸਮਝਿਆ ਜਾਂਦਾ। ਭਾਣਾ ਕੀ ਚੀਜ਼ ਹੁੰਦਾ? ਹਉਮੈ ਵਿੱਚ ਜੀਓ ਬੰਧ ਹੈ ਨਾਮ ਨਾ ਵਸੈ ਮਨ ਆਏ। ਜਿਹੜਾ ਜੀਵ ਹੰਕਾਰ ਵਿੱਚ ਵਧਿਆ ਹੋਇਆ ਹੈ ਉਹਦੇ ਮਨ ਵਿੱਚ ਆ ਕੇ ਨਾਮ ਵਸਦਾ ਹੀ ਨਹੀਂ, ਬੜਾ ਜ਼ੋਰ ਲਾ ਲਓ ਭਾਵੇਂ। ਨਾਨਕ ਸਤਿਗੁਰ ਮਿਲਿਆ ਹਉਮੈ ਗਈ ਤਾਂ ਸੱਚ ਵਸਿਆ ਮਨ ਆਏ। ਮਹਾਰਾਜ ਕਥਨ ਕਰਦੇ ਨੇ ਸਤਿਗੁਰਾਂ ਨਾਲ ਮਿਲਣ ਕਰਕੇ ਜਿਹਦੀ ਹੰਗਤਾ ਮਮਤਾ ਮਿਟ ਗਈ ਹੈ ਨਾ, ਤਾਂ ਉਹਦੇ ਮਨ ਵਿੱਚ ਸੱਚ ਨਾਮ ਫੇਰ ਆ ਕੇ ਵੱਸਦਾ। ਸਤਿਗੁਰੂ ਨੂੰ ਮਿਲੋ, ਬੇਨਤੀ ਕਰੋ, ਤਰਲੇ ਕਰੋ, ਮੇਰੀ ਹਉਮੈ ਦੂਰ ਕਰੋ। ਮਹਾਰਾਜ ਸੱਚ ਕਮਾਵੈ ਸੱਚ ਰਹੈ ਸੱਚੇ ਸੇਵ ਸਮਾਏ। ਉਹ ਸੱਚ ਨਾਮ ਦੀ ਕਮਾਈ ਕਰਦਾ ਅਤੇ ਸੱਚੇ ਗੁਰਾਂ ਦੀ ਸੇਵਾ ਕਰਕੇ ਸੱਚੇ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦਾ। ਵਡਹੰਸ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਚ ਚੌਥੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਓਅੰਕਾਰ ਇੱਕੋ ਇੱਕ ਹੈ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਫਰਮਾਉਂਦੇ ਇੱਕ ਹੀ ਅੰਤ ਹੈ, ਕਰਨ ਰੂਪ ਸੇਜਾ ਹੈ ਅੰਦਰ, ਉਸ ਉੱਤੇ ਇੱਕ ਵਾਹਿਗੁਰੂ ਠਾਕੁਰ ਪਰਮੇਸ਼ਰ ਹੀ ਬਿਰਾਜਮਾਨ ਹੈ। ਤੋ ਉਸ ਸੁਖ ਸਾਗਰ ਸੁੱਖਾਂ ਦੇ ਸਮੁੰਦਰ ਹਰੀ ਦੇ ਆਨੰਦ ਨੂੰ ਕੌਣ ਰਾਵਦਾ ਹੈ, ਕੌਣ ਭੋਗਦਾ ਜੀ? ਕਹਿੰਦੇ ਗੁਰਮੁਖ। ਗੁਰਮੁਖ ਹਰ ਰਾਵੇ ਸੁਖ ਸਾਗਰ, ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਮੇਰੇ ਮਨ ਵਿੱਚ ਪ੍ਰੇਮ ਹੋਣ ਕਰਕੇ ਵਾਹਿਗੁਰੂ ਨਾਲ ਮਿਲਣ ਦੀ ਆਸਾ ਲੱਗ ਰਹੀ ਹੈ। ਗੁਰਪੂਰਾ ਮੇਲਾ ਵੈ ਮੇਰਾ ਪ੍ਰੀਤਮ ਹਾਂ ਵਾਰ ਵਾਰ ਆਪਣੇ ਗੁਰੂ ਕਹੋ ਜਾਸਾ ਰਹਾਉ। 561 ਅੰਗ 'ਤੇ ਫਰਮਾਉਂਦੇ ਨੇ ਮੇਰੇ ਪ੍ਰੀਤਮ ਨੂੰ ਪੂਰੇ ਗੁਰੂ ਹੀ ਮਿਲਾਉਣ ਵਾਲੇ ਨੇ, ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦਾ ਭਾਈ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮੈਂ ਅਵਗਣ ਭਰਪੂਰ ਸਰੀਰੇ ਹਾਂ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ। ਮੇਰਾ ਸਰੀਰ ਔਗਣਾ ਕਰਕੇ ਭਰਿਆ ਪਿਆ ਸਿਰ ਤੱਕ ਪੈਰਾਂ ਤੋਂ ਲੈ ਕੇ, ਇਸ ਲਈ ਮੈਂ ਆਪਣੇ ਪੂਰੇ ਪ੍ਰੀਤਮ ਨਾਲ ਕਿਵੇਂ ਮਿਲਣਾ ਕਰਾਂ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ ਹਾਂ ਕਿਉਂ ਮਿਲਾ ਮੇਰੀ ਮਾਇਆ। ਚੌਥੇ ਪਾਤਸ਼ਾਹ ਫਰਮਾਉਂਦੇ ਨੇ ਸ਼ੁਭ ਗੁਣਾਂ ਵਾਲੀਆਂ ਨੇ ਜਿਨ੍ਹਾਂ ਗੁਣਾਂ ਕਰਕੇ ਮੇਰਾ ਪ੍ਰੀਤਮ ਪਾਇਆ, ਇਹ ਮਹਾਰਾਜ ਉਹ ਗੁਣ ਮੇਰੇ ਵਿੱਚ ਤਾਂ ਨਹੀਂ ਹਨ, ਇਹ ਮੇਰੀ ਮਾਤਾ, ਮੈਂ ਕਿਵੇਂ ਮਿਲਣਾ ਕਰਾਂ ਪਰਮਾਤਮਾ ਨੂੰ। ਹਾਂ ਕਰ ਥਾਕਾਂ ਉਪਾਵ ਬਹੁ ਤੇਰੇ, ਨਾਨਕ ਗਰੀਬ ਰੱਖ ਹਰ ਮੇਰੇ। ਹਾਂ ਜੀ, ਮੈਂ ਤਾਂ ਮਹਾਰਾਜ ਜੀ ਬਹੁਤ ਤਰ੍ਹਾਂ ਦੇ ਉਪਾਵ ਕਰਕੇ ਥੱਕ ਗਿਆ। ਮਹਾਰਾਜ ਕਥਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਮੈਨੂੰ ਗਰੀਬ ਨੂੰ ਐਂ ਬਖਸ਼ ਲਓ, ਰੱਖ ਲਓ, ਰੱਖ ਲਓ ਕਿਰਪਾ ਕਰਕੇ। ਵਡਹੰਸ ਮਹੱਲਾ ਚੌਥਾ, ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ। ਮੇਰਾ ਹਰੀ ਪ੍ਰਭੂ ਵਾਹਿਗੁਰੂ ਬਹੁਤ ਹੀ ਸੁੰਦਰ ਹੈ, ਬਹੁਤ ਹੀ ਸੁੰਦਰ ਹੈ, ਪਰ ਮੈਂ ਉਹਦੀ ਸਾਰ ਸੰਭਾਲ ਕਦਰ ਨਹੀਂ ਜਾਣੀ ਉਹਦੀ। ਹਾਂ ਹਰ ਪ੍ਰਭ ਛੋੜ ਦੂਜੈ ਲੋਭਾਣੀ, ਹਾਂ ਕਿਉਂ ਕਰ ਪਿਰ ਕਉ ਮਿਲੋ ਇਆਣੀ। ਕਿਉਂਕਿ ਮੈਂ ਵਾਹਿਗੁਰੂ ਨੂੰ ਛੱਡ ਕੇ ਦੂਜਾ ਭਾਵ ਸੰਸਾਰ ਦੇ ਵਿੱਚ ਦਵੈਸ਼ ਭਾਵ ਦੇ ਵਿੱਚ ਲੁਭਾਏਮਾਨ ਹੋ ਰਹੀ, ਦੂਜਿਆਂ ਵਿੱਚ ਹੀ ਸੁਰਤੀ ਵਾਲੀ ਹੋਈ ਆ ਆਪਣੀ ਰੱਬ ਨੂੰ ਛੱਡ ਕੇ। ਮੈਂ ਅਗਿਆਤ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲਾਂਗੀ ਜੀ? ਜੋ ਪਿਰ ਭਾਵੈ ਸਾ ਸੁਹਾਗਣ, ਸਾਈ ਪਿਰ ਕਉ ਮਿਲੈ ਸਿਆਣੀ ਰਹਾਓ। ਜੋ ਇਸਤਰੀ ਪਤੀ ਪਰਮੇਸ਼ਰ ਨੂੰ ਭਾਉਂਦੀ ਆ ਉਹ ਸੁਹਾਗਣ ਹੈ, ਅਤੇ ਉਹੀ ਸਿਆਣੀ ਇਸਤਰੀ ਪਤੀ ਪਰਮਾਤਮਾ ਨੂੰ ਮਿਲਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੈਂ ਵਿੱਚ ਦੋਸ਼ ਹਾਂ ਕਿਉਂ ਕਰ ਪਿਰ ਪਾਵਾਂ, ਤੇਰੇ ਅਨੇਕ ਪਿਆਰੇ ਹਾਂ ਪਿਰ ਚਿੱਤ ਨ ਆਵਾਂ। ਮਹਾਰਾਜ ਜੀ ਫਰਮਾਉਂਦੇ ਦੋਸ਼ ਮੇਰੇ ਵਿੱਚ ਹਨ, ਬਹੁਤ ਦੋਸ਼ ਨੇ, ਫਿਰ ਮੈਂ ਪਤੀ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਾਂਗੀ? ਹੇ ਪਤੀ, ਤੇਰੇ ਪਿਆਰ ਵਾਲੇ ਤਾਂ ਅਨੇਕਾਂ ਹੀ ਜੀਵ ਨੇ, ਭਗਤੀ ਵਾਲੇ, ਸੇਵਾ ਵਾਲੇ, ਹੰਕਾਰ ਦੇ ਤਿਆਗੀ, ਸੋ ਇਸ ਲਈ ਮੈਂ ਤੈਨੂੰ ਯਾਦ ਹੀ ਨਹੀਂ ਆਉਂਦੀ, ਕਿਉਂਕਿ ਮੇਰੇ 'ਚ ਔਗਣ ਜੋ ਬਹੁਤ ਨੇ। ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ। ਸੋ ਜਿਹਨੇ ਪਤੀ ਦਾ ਆਨੰਦ ਭੋਗਿਆ ਉਹ ਸੁਹਾਗਣ ਭਲੀ ਹੈ, ਉਹ ਗੁਣ ਮੇਰੇ ਵਿੱਚ ਨਹੀਂ ਹਨ, ਇਸ ਦੇ ਕਰਕੇ ਮੈਂ ਹਾਂ ਤੋਂ ਭਾਵ ਮੈਂ ਦੁਹਾਗਣ ਛੁੱਟੜ ਇਸਤਰੀ ਕੀ ਕਰ ਸਕਦੀ ਹਾਂ। ਨਿੱਤ ਸੁਹਾਗਣ ਸਦਾ ਪਿਰ ਰਾਵੈ, ਮੈਂ ਕਰਮਹੀਣ ਕਬ ਹੀ ਗੱਲ ਲਾਵੈ। ਸੁਹਾਗਣਾ ਤਾਂ ਨਿੱਤ ਹੀ ਆਪਣੇ ਪਤੀ ਦੇ ਆਨੰਦ ਨੂੰ ਸਦਾ ਭੋਗਦੀਆਂ ਨੇ, ਪਰ ਮੈਂ ਕਰਮਾਂ ਤੋਂ ਹੀਣੀ ਨੂੰ ਵੀ ਕਦੇ ਕਿਰਪਾ ਕਰੋ ਆਪਣੇ ਗਲ ਨਾਲ ਲਾਵੇਗਾ ਵਾਹਿਗੁਰੂ, ਕਦੇ ਕਿਰਪਾ ਕਰੇਗਾ ਉਹ ਸਾਡੇ ਉੱਤੇ ਵੀ। ਤੂੰ ਪਿਰ ਗੁਣਵੰਤਾ ਹਾਂ ਔਗਣਿਆਰਾ, ਮੈਂ ਨਿਰਗੁਣ ਬਖਸ਼ ਨਾਨਕ ਬੇਚਾਰਾ। ਸੋ ਇਸ ਕਰਕੇ ਬਚਨ ਫਰਮਾਉਂਦੇ ਹਨ, ਹੇ ਪਤੀ ਪਰਮਾਤਮਾ ਤੂੰ ਸ਼ੁਭ ਗੁਣ ਵਾਲਾ ਹੈ ਅਤੇ ਮੈਂ ਉਗਣਾ ਵਾਲਾ ਹੈ, ਮੈਂ ਨਿਰਗੁਣ ਵਿਚਾਰੇ ਨੂੰ ਬਖਸ਼ ਲੈਣਾ ਕਰ, ਮੈਂ ਨਿਰਗੁਣ ਬਖਸ਼ ਇੱਥੇ ਵਿਸ਼ਰਾਮ ਨਾਨਕ ਬੇਚਾਰਾ। ਇਹ ਪਿਰੀ ਪਰਮਾਤਮਾ ਤੂੰ ਗੁਣਾਂ ਵਾਲਿਆਂ ਨੂੰ ਮਿਲਦਾ ਹੈ ਅਤੇ ਮੈਂ ਉਗਣਾ ਵਾਲੀ ਹਾਂ। ਮਹਾਰਾਜ ਕਥਨ ਕਰਦੇ, ਮੈਂ ਗੁਣਹੀਣੀ ਵਿਚਾਰੇ ਨੂੰ ਆਪਣਾ ਬਖਸ਼ ਦਿਓ ਦਰਸ਼ਨ, ਕਿਰਪਾ ਕਰਕੇ ਮੈਨੂੰ ਵੀ ਬਖਸ਼ ਲਓ ਸੱਚੇ ਪਾਤਸ਼ਾਹ, ਮੇਰੇ ਉੱਤੇ ਮਿਹਰ ਕਰ ਦਿਓ। ਹਾਂ ਕਿਉਂ ਕਰ ਪਿਰ ਕੋ ਮਿਲਾਓ ਇਆਣੀ, ਮੈਂ ਕਿਵੇਂ ਇਆਣੀ ਪਿਰ ਪਤੀ ਨੂੰ ਪ੍ਰਾਪਤ ਕਰ ਸਕਦੀ ਹਾਂ ਜੀ, ਮਿਹਰ ਕਰੋ। ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ ਬੀਜ ਮੰਤਰ ਉਚਾਰ ਕੇ। ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ। ਹਰੀ ਦੀ ਪ੍ਰਾਪਤੀ ਦੀ ਮੇਰੇ ਮਨ ਵਿੱਚ ਆਸਾ ਤਾਂ ਬਹੁਤ ਵੱਡੀ ਹੈ ਕਿ ਮੈਂ ਪਰਮਾਤਮਾ ਨੂੰ ਮਿਲਾਂ। ਹਰੀ ਦੇ ਦਰਸ਼ਨ ਨੂੰ ਮੈਂ ਕਿਸ ਤਰ੍ਹਾਂ ਪਾਉਣਾ ਕਰਾਂ ਪਰ ਇਹ ਨਹੀਂ ਮੈਨੂੰ ਪਤਾ ਲੱਗਦਾ। ਆਉਣ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਂ ਆਪਣੇ ਸਤਿਗੁਰਾਂ ਪਾਸੋਂ ਜਾ ਕੇ ਪੁੱਛਦੀ ਹਾਂ, ਗੁਰਾਂ ਪਾਸੋਂ ਪੁੱਛ ਕੇ ਮੈਂ ਆਪਣੇ ਮੂਰਖ ਮਨ ਨੂੰ ਸਮਝਾਵਾਂਗੀ। ਇਹ ਮਨ ਸਮਝੇਗਾ ਕਿਵੇਂ, ਤਾਂ ਸਮਝਦਾ ਹੀ ਨਹੀਂ ਜੀ। ਭੂਲਾ ਮਨ ਸਮਝੈ ਗੁਰਸ਼ਬਦੀ ਹਰ ਹਰ ਸਦਾ ਧਿਆਏ। ਕਹਿੰਦੇ ਜੇ ਮੇਰਾ ਮਨ ਭੁੱਲਿਆ ਹੋਇਆ ਗੁਰਾਂ ਦੇ ਉਪਦੇਸ਼ ਕਰਕੇ ਸਮਝ ਵੀ ਜਾਵੇ ਤਾਂ ਮੈਂ ਹਰ ਹਰ ਦੇ ਨਾਮਾਂ ਨੂੰ ਸਦਾ ਧਿਆਵਾਂਗੀ। ਇਸੇ ਕਰਕੇ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿੱਤ ਲਾਏ। ਮਹਾਰਾਜ ਕਥਨ ਕਰਦੇ ਨੇ ਜਿਸ ਉੱਤੇ ਮੇਰਾ ਪਿਆਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ, ਕਹਿੰਦੇ ਉਹੀ ਹਰੀ ਦੇ ਚਰਨਾਂ 'ਚ ਚਿੱਤ ਬਿਰਤੀ ਲਾਉਂਦਾ, ਸਾਰੇ ਨਹੀਂ ਲਾ ਸਕਦੇ। ਹਉ ਸਭ ਬੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ। ਮੈਂ ਤਾਂ ਵਾਹਿਗੁਰੂ ਦੀ ਪ੍ਰਸੰਨਤਾ ਦੇ ਵਾਸਤੇ ਸਭ ਤਰ੍ਹਾਂ ਦੇ ਭੇਖ ਕਰਦੀ ਹਾਂ ਜੇ ਸੱਚੇ ਵਾਹਿਗੁਰੂ ਨੂੰ ਕਿਤੇ ਭਾ ਜਾਵਾਂ। ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਾਂ ਕਿਉਂ ਕਰ ਧੀਰਜ ਪਾਵਾਂ। ਪਰ ਉਹ ਪਿਆਰਾ ਪਤੀ ਮੇਰੇ ਵੱਲ ਨਜ਼ਰ ਭਰ ਕੇ ਵੇਖਦਾ ਹੀ ਨਹੀਂ, ਇਸ ਕਰਕੇ ਮੈਂ ਧੀਰਜ ਨੂੰ ਕਿਵੇਂ ਪਾਵਾਂ। ਮੈਂ ਯਤਨ ਤਾਂ ਬੜੇ ਕਰਦੀ ਹਾਂ। ਜਿਸ ਕਾਰਨ ਹਉ ਸੀਗਾਰ ਸੀਗਾਰੀ ਸੋ ਫਿਰ ਰੱਤਾ ਮੇਰਾ ਅਵਰਾ। ਜਿਹਨੂੰ ਪ੍ਰਸੰਨ ਕਰਨ ਵਾਸਤੇ ਮੈਂ ਸ਼ਿੰਗਾਰ ਕਰਦੀ ਹਾਂ ਸੋ ਹਾਵ ਭਾਵ ਕਰਦੀ ਹਾਂ, ਉਹ ਮੇਰਾ ਪਤੀ ਅਵਰਾ ਤੋਂ ਭਾਵ ਹੋਰਨਾਂ ਵਿੱਚ ਰੱਤਾ। ਜਿਹੜੇ ਬਹੁਤਾ ਬਾਣੀ ਪੜ੍ਹਦੇ ਆ, ਬਹੁਤਾ ਅਭਿਆਸ ਕਰਦੇ, ਉਹਦਾ ਧਿਆਨ ਤਾਂ ਉੱਧਰ ਨੂੰ ਹੈ। ਨਾਨਕ ਧੰਨ 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 ਸੁਹਾਗਣ ਜਿਨ ਪਿਰ ਰਾਵਿਆੜਾ ਸੱਚ ਸਵਰਾ। ਮਹਾਰਾਜ ਕਥਨ ਕਰਦੇ ਉਹ ਸੁਹਾਗਣਾ ਮਨ ਬਾਣੀ ਸਰੀਰ ਕਰਕੇ ਧੰਨ ਹਨ। ਸੋ ਜਿਨ੍ਹਾਂ ਸੁਹਾਗਣਾਂ ਨੇ ਸੱਚੇ ਪੀਰੀ ਨੂੰ ਸਵਰਾ ਭਾਵ ਸਵਾਰ ਕੇ ਸਵੇਰੇ ਉੱਠ ਕੇ ਸਵਰਾ ਸਸਤਾ ਜਾਣ ਕੇ ਰਾਵਿਆ ਉਚਾਰਿਆ, ਸੋ ਜਿਨ੍ਹਾਂ ਨੇ ਸਵਰਾ ਸਾਵਲੇ ਰੰਗ ਵਾਲਾ ਸਵਰਾ ਪਤੀ ਆਨੰਦ ਨੂੰ ਭੋਗਿਆ, ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਆਉਣ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ। ਜਿਸ ਵੇਲੇ ਮੈਂ ਉਹਨਾਂ ਸੁਹਾਗਣਾਂ ਨੂੰ ਜਾ ਕੇ ਪੁੱਛਿਆ ਕਿ ਤੁਸਾਂ ਨੇ ਮੇਰੇ ਪਤੀ ਪ੍ਰਭੂ ਦੇ ਸੁਹਾਗ ਆਨੰਦ ਨੂੰ ਕਿਵੇਂ ਪਾਇਆ, ਤਾਂ ਉਹਨਾਂ ਨੇ ਇਉਂ ਬਚਨ ਕੀਤਾ ਹੈ, ਮੈਂ ਉੱਪਰ ਨਦਰ ਕਰੀ ਪਿਰ ਸੱਚ ਹੈ ਮੈਂ ਛੋਡਿਆੜਾ ਮੇਰਾ ਤੇਰਾ। ਕਹਿੰਦੇ ਜਿਸ ਵੇਲੇ ਮੈਂ ਆਪਣੇ ਮਨ ਵਿੱਚੋਂ ਮੇਰਾ ਤੇਰਾ ਭਾਵ ਛੱਡ ਦਿੱਤਾ ਨਾ, ਤਾਂ ਫਿਰ ਮੇਰੇ ਉੱਤੇ ਸੱਚੇ ਪਤੀ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਕੀਤੀ, ਇਹ ਤਰੀਕਾ ਮਿਲਿਆ ਮੈਨੂੰ। ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀ ਹੈ। ਕਹਿੰਦੇ ਭੈਣ ਜੇ ਤੈਨੂੰ ਮਿਲਣ ਦੀ ਇੱਛਾ ਨਾ ਪਰਮਾਤਮਾ ਨੂੰ, ਤਾਂ ਤੂੰ ਮੇਰਾ ਤੇਰਾ ਛੱਡ ਕੇ ਸਭ ਕੁਝ ਮਨ ਤਨ ਜੀਓ ਹਰੀ ਪਰਮਾਤਮਾ ਨੂੰ ਅਰਪਣ ਕਰ ਦੇ। ਇਹ ਭੈਣੇ ਇਸ ਰਸਤੇ ਤੁਰੀਏ ਤਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਆਪਣੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀ ਹੈ। ਮਹਾਰਾਜ ਕਥਨ ਕਰਦੇ ਜਦੋਂ ਆਪਣਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਵੇਖੇ ਤਾਂ ਜੋਤੀ ਨਾਲ ਇਹਦੀ ਜੋਤ ਰਲ ਜਾਂਦੀ ਹੈ। ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮੰਤਾ ਨੇ ਆਪਣਾ ਦੇਵਾਂ। ਜੋ ਮੈਨੂੰ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਸੁਨੇਹਾ ਦੇਵੇਗਾ ਮੈਂ ਉਹਨੂੰ ਆਪਣਾ ਤਨ ਮਨ ਸਭ ਅਰਪਣ ਕਰ ਦੇਵਾਂਗਾ। ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੈ ਪਾਣੀ ਢੋਵਾਂ। ਨਿਤਾ ਪ੍ਰਤੀ ਉਹਨੂੰ ਪੱਖਾ ਝੱਲਾਂਗਾ, ਸੇਵਾ ਕਰਾਂਗਾ, ਉਹਦੇ ਅੱਗੇ ਪਾਣੀ ਢੋਵਾਂਗਾ। ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ। ਉਸ ਹਰੀ ਦੇ ਜਨ ਦੀ ਮੈਂ ਨਿਤ ਨਿਤ ਨਿਤਾ ਪ੍ਰਤੀ ਸੇਵਾ ਕਰਾਂਗਾ ਜੋ ਹਰ ਤਰ੍ਹਾਂ ਨਾਲ ਹਰ ਦੀ ਕਥਾ ਸੁਣਾਵੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ। ਗੋ ਅੰਧੇਰੇ ਵਿੱਚ ਰੂਪ ਪ੍ਰਕਾਸ਼ ਕਰਨ ਵਾਲੇ ਪੂਜਨੀਕ ਪੂਰੇ ਸਤਿਗੁਰੂ ਧੰਨ ਹਨ ਜੋ ਮਨ ਦੀ ਆਸਾ ਪੂਰਨ ਕਰਨ ਵਾਲੇ ਹਨ। ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾਂ। ਹੇ ਹਰੀ ਵਾਹਿਗੁਰੂ ਮੇਰਾ ਸੱਜਣ ਜੋ ਗੁਰੂ ਆ ਉਹਨੂੰ ਮੈਨੂੰ ਮਿਲਾ ਦੇ, ਜਿਸ ਗੁਰੂ ਨਾਲ ਮਿਲ ਕੇ ਮੈਂ ਹਰੀ ਨਾਮ ਨੂੰ ਧਿਆਵਾਂ ਜੀ। ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ। ਗੁਰ ਤੋਂ ਭਾਵ ਪੂਜਨੀਕ ਸਤਿਗੁਰਾਂ ਪਾਸੋਂ ਹੇ ਹਰੀ ਆਪ ਦੀ ਗੋਸ਼ਟ ਭਾਵ ਕਥਾ ਪੁੱਛਾਂ, ਫਿਰ ਗੁਰਾਂ ਨਾਲ ਸਾਂਝੀ ਭਾਵ ਭਾਈਵਾਲੀ ਕਰਕੇ ਸ਼ਰਧਾ ਦੇ ਕੇ ਉਪਦੇਸ਼ ਲੈ ਕੇ ਫਿਰ ਹਰੀ ਆਪ ਦੇ ਗੁਣਾਂ ਨੂੰ ਗਾਉਣਾ ਕਰਾਂ ਜੀ। ਸ਼ਰਧਾ ਦੇ ਕੇ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ। ਹੇ ਹਰੀ ਆਪ ਦੇ ਸਦ ਸ੍ਰੇਸ਼ਟ ਗੁਣ ਨਿਤਾ ਪ੍ਰਤੀ ਗਾਉਣਾ ਕਰਾਂ, ਆਪ ਜੀ ਦਾ ਨਾਮ ਸੁਣ ਕੇ ਹੀ ਮੇਰਾ ਮਨ ਜਿਉਂਦਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਓ ਮੇਰਾ। ਮਹਾਰਾਜ ਕਥਨ ਕਰਦੇ ਨੇ, ਹੇ ਮੇਰੇ ਸੁਆਮੀ, ਜਿਸ ਵੇਲੇ ਤੂੰ ਮੈਨੂੰ ਭੁੱਲ ਜਾਂਦਾ ਉਸੀ ਵੇਲੇ ਮੇਰਾ ਜੀ ਮਰ ਜਾਂਦਾ। ਹਰ ਵੇਖਣ ਕਹੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਦਰਸ਼ਨ ਦੇਖਣ ਤਾਂ ਸਭ ਕੋਈ ਚਾਹੁੰਦਾ, ਪਰ ਦੇਖਦੇ ਉਹਨੂੰ ਜਿਹਨੂੰ ਵਾਹਿਗੁਰੂ ਆਪ ਦਿਖਾਉਂਦਾ। ਜਿਸ ਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਜਿਸ ਉੱਤੇ ਮੇਰਾ ਪਿਆਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ, ਉਹ ਸਦਾ ਹੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਯਾਦ ਕਰਦਾ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਜਿਹਨੂੰ ਮੇਰੇ ਪੂਰੇ ਸਤਿਗੁਰੂ ਮਿਲੇ, ਉਹ ਸਦਾ ਹੀ ਵਾਹਿਗੁਰੂ ਵਾਹਿਗੁਰੂ ਨੂੰ ਯਾਦ ਕਰਦਾ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇ ਤੀਰ ਅਲਿਆ। ਮਹਾਰਾਜ ਕਥਨ ਕਰਦੇ ਨੇ, ਹਰੀ ਦਾ ਸੇਵਕ ਜਨ ਦੋਵੇਂ ਇੱਕ ਰੂਪ ਹੋ ਗਏ, ਕਿਉਂਕਿ ਜਿਹਨੇ ਹਰੀ ਨੂੰ ਜਪਿਆ ਉਹ ਹਰੀ ਦੇ ਨਾਲ ਹੀ ਰਲ ਮਿਲ ਗਿਆ। ਵਾਹੇ ਗੁਰੂ, ਵਾਹੇ